ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸੱਚ ਅੰਦਰ ਹੋਏ ਸੱਚਾ ਤਾਮ ਸੱਚਾ ਪਾਈਐ ਲਿਖੇ ਬਾਝੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਸਭਾਏ ਮਾਨ ਗੁਰੂ ਖਾਲਸਾ ਸਤਸੰਗੀ ਜਨ ਆਓ ਆਪਣੇ ਆਪਣੇ ਘਰਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਇਸ ਸਮੇਂ ਦੀ ਉਡੀਕ ਕਰ ਰਹੇ ਗੁਰਮੁਖ ਗੁਰਸਿੱਖ ਗੁਰਦੁਆਰਾ ਸ੍ਰੀ ਮੰਜੀ ਸਾਹਿਬ दीवान हाल विच सुशोभित संगत जिथे जिथे भी सजे हो फतेह दी सांझ करो जी। वाहिगुरु जी का खालसा वाहिगुरु जी की फतेह। सतगुरां ने अपार बख्शिश कीती है। वैसे तो सारे धर्म सारिया धर्मां विच अमृत वेला है। सारे ही कहिंदे रब दा नाम लो, पर साहिब गुरु नानक देव पातशाह ने सानू जो कृपा कीती, सिखां नू उपदेश बख्शिया, अमृत वेला सच नाम वडियाई विचार, रब दे नाम जपण दा जो वेला है वो है अमृत वेला। अमृत वेले उठे हो गुरबाणी दे महावाक अनुसार चौथे पैर सुबह के सुरत्या उपजै चाओ, तिन दरियावां स्यों दोस्ती मन मुख सच्चा नाओ। अमृत वेले दी संभाल कीती है। अमृत वेले उठ के फिर सिख इशनान करदा, नितनेम करदा, श्री दरबार साहिब हरिमंदर साहिब जाके मत्था टेकिया। आप जी ने आसा जी दी वार दा कीर्तन सरवण कीता है। जो हुक्मनामा आया अमृत वेले, धन गुरु नानक देव पातशाह जी ने बख्शिश कीती है। जदों आपां गुरु नानक पातशाह जी दा नाम लैने आ, थोड़े दिन ही पहला आपां उन्हां दा प्रकाश दिहाड़ा मना के हटे हाँ। दास मैं कई दफा पाकिस्तान उस स्थान ते गया जिथे चिराग बलिया। इस चिराग ने अंधेरा खत्म कीता। बलियो चिराग अंधियारम है, इत्थे सारे ही अनेरा ही अनेरा, पापां दा अनेरा, झूठ दा अनेरा, ठगी दा अनेरा, वहमां भरमां दा अंधेरा, बड़ा ही अंधेरा सी। तां ही भाई गुरदास जी ने लिखिया, कूड़ जिहड़ा सी उह तां मस्या दी रात हो गया, झूठ मस्या दी रात। मस्या दी रात काली बोली हुंदी है, उहदे विच सूरज चढ़िया। तो वेख्या उत्थे अस्थान जिथे सतगुरु पातशाह ने बाल लीला दे विच कुछ कौतक कीते, पट्टी लिखी फट्टी साहिब गुरद्वारा साहिब। अगे गए जिथे पातशाह जी ने मझियां चारियां खेती हरी भरी कीती, ओ दरख्त देखिया जिथे सतगुरु लेट गए सौ गए, पर सारे दरख्तां दा परछावां टल गया। ओ परछावां दरख्त दा उंजी रहा। राय बलार वेख के हैरान होया कि उस दिन मैं वेख्या सी कि मझां खेती चोगियां, पशुआं ने खेती चुग ली। खेत दे मालक ने जाके जदों शिकायत कीती, राय बलार साहब ने जदों खेत आके वेख्या रया भरया। अज मैं ये दरख्त वेख्या है, ये दरख्त दी छां उस तरह ही खड़ी है। फिर सप वेख्या, सप ने छाया कीती, वो सारे ही स्थान मौजूद ने। ਜਾਇਓ ਜੇ ਗੁਰੂ ਨੇ ਕਿਰਪਾ ਕੀਤੀ, ਦਰਸ਼ਨ ਕਰਕੇ ਆਇਓ, ਅਸਥਾਨਾਂ ਦਾ ਨਾਮ ਹੈ ਸਰਪਛਾਇਆ ਸਾਹਿਬ, ਕਿਆਰਾ ਸਾਹਿਬ, ਗੁਰਦੁਆਰਾ ਬਾਲ ਲੀਲਾ ਸਾਹਿਬ। ਸਤਿਗੁਰੂ ਨੇ ਉਹ ਖੇਤੀ ਇਕੱਲੀ ਹਰੀ ਭਰੀ ਨਹੀਂ ਕੀਤੀ, ਮਨੁੱਖਤਾ ਦੀ ਖੇਤੀ ਹਰੀ ਭਰੀ ਕੀਤੀ। ਨਾਮ ਦੇ ਨਾਲ ਸਾਰੇ ਲੋਕਾਂ ਨੂੰ ਚਾਨਣ ਬਖਸ਼ਿਆ। ਉਹ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤ ਵੇਲੇ ਫਰਮਾਨ ਆਇਆ, ਆਓ ਸ਼ਬਦ ਦੀ ਆਪਾਂ ਸ਼ੁਰੂਆਤ ਕਰੀਏ, ਸ਼ਬਦ ਦੇ ਨਾਲ ਨਾਲ ਚੱਲੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕਾਂ ਬਗਲਾ ਹੰਸ, ਕਾਂ ਜਾਣਦੇ ਹੋ ਪੰਜਾਬ ਦੇ ਲੋਕ ਕਾਂ ਆਖਦੇ, ਕਊਆ। ਇਹ ਅਸਥਾਨ ਜਿਹੜਾ ਇਹ ਜੁੜਿਆ ਹੋਇਆ, ਕਾਂ ਨਹਾ ਕੇ ਹੰਸ ਹੋਏ। ਗੁਰਬਾਣੀ ਅੰਦਰ ਪਾਤਸ਼ਾਹ ਜੀ ਨੇ ਸੰਸਾਰ ਨੂੰ ਤਸ਼ਬੀਹ ਦਿੱਤੀ ਕਾਂ ਦੇ ਨਾਲ। ਕਹਿਣ ਲੱਗੇ ਬੰਦਿਆਂ ਦੀ ਸੁਰਤੀ ਬਿਰਤੀ, ਉਂਝ ਬੰਦੇ ਚੁੱਪ ਨੇ, ਅੰਦਰੋਂ ਮਨ ਜਿਹੜਾ ਨਾ ਕਾਂ ਦੀ ਤਰ੍ਹਾਂ ਕਾਂ ਕਾਂ, ਜਿਸ ਤਰ੍ਹਾਂ ਉਹ ਕਾਂਵਾਂ ਰੌਲੀ ਪਾ ਕੇ ਰੱਖਦਾ, ਬੰਦੇ ਦਾ ਅੰਦਰੋਂ ਮਨ ਬੋਲ ਰਿਹਾ, ਮੂੰਹੋਂ ਚੁੱਪ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਜੱਗ ਕਊਆ, ਇਹ ਜੱਗ ਇੰਝ ਹੈ ਜਿਸ ਤਰ੍ਹਾਂ ਕਊਆ ਹੋਵੇ, ਕਾਂ ਹੋਵੇ। ਮੁੱਖ ਚੁੰਚ ਗਿਆਨ, ਕਹਿਣ ਲੱਗੇ ਇੰਝ ਹੀ ਹੈ ਬੰਦਾ, ਕਾਂਵਾਂ ਰੌਲੀ ਚੁੰਚ ਗਿਆਨੀ ਬੜੇ। ਕਾਂ ਨੂੰ ਅੰਮ੍ਰਿਤ ਪਾਓ, ਅੰਮ੍ਰਿਤ ਦੇ ਵਿੱਚ ਉਹ ਚੁੰਝ ਨਹੀਂ ਪਾਉਂਦਾ। ਕਾਂ ਤਾਂ ਖੁਸ਼ੀ ਹੁੰਦੀ ਹੈ, ਤ੍ਰਿਪਤੈ ਵਿਸ਼ਟਾ ਖਾਏ ਮੁੱਖ ਗੋਹੈ। ਕਾਂ ਤ੍ਰਿਪਤ ਤਾਂ ਹੁੰਦਾ ਜਦੋਂ ਗੋਹੇ 'ਚ ਚੁੰਝ ਮਾਰਦਾ, ਵਿਸ਼ਟਾ ਵਿੱਚ ਚੁੰਝ ਮਾਰਦਾ ਹੈ। ਅੰਮ੍ਰਿਤ ਦੀ ਕੌਲੀ, ਅੰਮ੍ਰਿਤ ਦੀ ਪਿਆਲੀ ਛੱਡ ਦਿੰਦਾ ਹੈ। ਪਾਤਸ਼ਾਹ ਕਹਿੰਦੇ ਇੰਝ ਹੀ ਹੈ ਇਹ ਸੰਸਾਰ ਕਾਂਵਾਂ ਦੇ ਨਾਲ। ਫਿਰ ਪਾਤਸ਼ਾਹ ਨੇ ਬਗਲਾ, ਕਾਂ ਦੇ ਉੱਤੇ ਇੱਕ ਬਗਲਾ ਹੈ, ਬਗਲੇ ਦੀ ਸਮਾਧੀ ਵੀ ਪਖੰਡੀ। ਕਹਿਣ ਲੱਗੇ ਇਹ ਬਗਲ ਦੀ ਸਮਾਧੀ ਇੰਝ ਹੈ ਬਗਲੇ ਦੀ, ਡੱਡੀਆਂ ਮੱਛੀਆਂ ਖਾਣ ਦੇ ਵਾਸਤੇ ਸਮਾਧੀ। ਹੰਸ, ਹੰਸ ਨੂੰ ਪਾਤਸ਼ਾਹ ਜੀ ਨੇ ਵਧੀਆ ਦੱਸਿਆ, ਹੰਸ ਇੰਝ ਹੈ ਉਹ ਮੋਤੀ ਚੁਗਦਾ ਹੈ, ਹੰਸ ਦੇ ਅੱਗੇ ਦੁੱਧ ਰੱਖ ਦਿਓ, ਉਹਦੀ ਚੁੰਝ ਵਿੱਚ ਇਸ ਤਰ੍ਹਾਂ ਦੀ ਪਰਮਾਤਮਾ ਨੇ ਸ਼ਕਤੀ ਦਿੱਤੀ ਹੈ, ਦੁੱਧ ਦੇ ਵਿੱਚ ਚੁੰਝ ਪਾਏਗਾ ਅਤੇ ਦੁੱਧ ਫੁੱਟੀਆਂ ਹੋ ਜਾਂਦਾ। ਫੁੱਟੀਆਂ ਉਹ ਛੱਕ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਇੱਥੇ ਸਤਿਗੁਰੂ ਨੇ ਵਡਹੰਸ, ਹੰਸ ਅਤੇ ਵਡਹੰਸ ਜਿਹੜਾ ਮੋਤੀ ਚੁਗੇ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਇੱਕ ਸਿੱਖ ਸੀ, ਆਉਂਦਾ ਸੀ ਰੋਜ਼, ਜਿਸ ਤਰ੍ਹਾਂ ਆਪ ਜੀ ਦੇ ਰੋਜ਼ ਹੀ ਦਰਸ਼ਨ ਕਰੀਦੇ ਨੇ ਤੁਸੀਂ ਗੁਰੂ ਕੇ ਪਿਆਰੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰ ਮੈਨੂੰ ਲੱਗਦੇ ਹੋ, ਗੁਰੂ ਰਾਮਦਾਸ ਦੀਆਂ ਧੀਆਂ, ਅਤੇ ਵਾਕਿਆ ਹੀ ਆਪ ਹੰਸਾਂ ਦੀ ਤਰ੍ਹਾਂ ਹੋ। ਉਹ ਸਿੱਖ ਦਾ ਨਾਮ ਸੀ ਭਾਈ ਪਾਰੋ, ਅਤੇ ਬਿਆਸਾ ਪਾਰ ਕਰਕੇ ਆਉਂਦਾ ਸੀ। ਅੱਜ ਤਾਂ ਬਿਆਸਾ 'ਤੇ ਪੁਲ ਨੇ, ਅੱਜ ਤਾਂ ਬਿਆਸਾ 'ਤੇ ਬੜੇ ਵੱਡੇ ਪ੍ਰਬੰਧ ਨੇ, ਬੇੜੀਆਂ ਨੇ, ਪਰ ਉਹ ਸਿੱਖ ਦੀ ਕਰਨੀ ਐਡੀ ਸੀ। ਪ੍ਰਸ਼ਾਦੇ ਲੈ ਕੇ ਰੋਜ਼ ਆਉਂਦਾ ਸੀ, ਜਦੋਂ ਦਰਿਆ ਦੇ ਵਿੱਚ ਉਹ ਵੜਦਾ ਸੀ ਨਾ, ਵਾਹਿਗੁਰੂ 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 ਬੋਲਦਾ ਸੀ, ਅਤੇ ਦਰਿਆ ਬਿਆਸਾ ਗੋਡੇ ਗੋਡੇ ਹੋ ਜਾਂਦਾ ਸੀ। ਦਰਿਆ ਉਸ ਭਾਈ ਪਾਰੋ ਨੂੰ ਰਾਹ ਦਿੰਦੇ ਸੀ, ਪਾਰ ਹੋ ਜਾਂਦਾ ਸੀ। ਸਾਰਾ ਦਿਨ ਸਤਿਗੁਰੂ ਦੀ ਸੇਵਾ ਕਰਕੇ ਸ਼ਾਮ ਨੂੰ ਉਰਲੇ ਪਾਸੇ ਉਰਾਰ ਅਤੇ ਪਾਰ ਆਪਾਂ ਆਖਦੇ ਹਾਂ ਨਾ, ਉਰਾਰ ਕਹਿੰਦੇ ਹਾਂ ਉਰਲੇ ਪਾਸੇ ਨੂੰ, ਅਤੇ ਪਾਰ ਆਉਂਦੇ ਹਾਂ ਜਦੋਂ ਪਰਾਂ ਜਾਣਾ ਹੋਵੇ। ਸਵੇਰੇ ਪਾਰ ਜਾਣਾ, ਸਾਰਾ ਦਿਨ ਸੇਵਾ ਕਰਨੀ, ਸਵੇਰੇ ਉਰਾਰ ਉਰਲੇ ਪਾਸੇ ਆ ਜਾਣਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸ਼ਾਮ ਨੂੰ ਫਿਰ ਦਰਿਆ ਉੱਤਰ ਜਾਣਾ। ਸਤਿਗੁਰੂ ਨੇ ਉਸ ਸਿੱਖ ਨੂੰ ਆਖਿਆ, ਤੇਰੀ ਕਰਨੀ ਐਡੀ ਵੱਡੀ ਹੈ ਸੇਵਾ ਨਾਮ, ਉਹਨੂੰ ਇੱਕ ਵਰ ਦਿੱਤਾ ਪਰਮਹੰਸ। ਕਹਿਣ ਲੱਗੇ, ਭਾਈ ਪਾਰੋ ਤੂੰ ਪਰਮਹੰਸ ਹੈ। ਉਹਦਾ ਨਾਮ ਪਰਮਹੰਸ ਸੀ, ਵੱਡਾ ਹੰਸ। ਆਪ ਜੀ ਭਾਵੇਂ ਰੋਜ਼ ਸਾਰੇ ਹੀ ਸਤਿਕਾਰਯੋਗ ਸਿੰਘ ਸਾਹਿਬਾਨਾਂ ਕੋਲੋਂ, ਪੰਥ ਦੇ ਉੱਘੇ ਵਿਦਵਾਨਾਂ ਕੋਲੋਂ ਕਥਾ ਸੁਣਦੇ ਹੋ, ਉਹ ਆਪ ਜੀ ਨੂੰ ਰਾਗਾਂ ਪ੍ਰਤੀ ਵੀ, ਘਰਾਂ ਪ੍ਰਤੀ ਵੀ ਰੋਜ਼ ਗਿਆਨ ਬਖਸ਼ਦੇ। ਇਹ ਵਡਹੰਸ ਰਾਗ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਮਹੱਲਾ ਪਹਿਲਾ, ਵਡਹੰਸ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਛੰਤ, ਇਹ ਚਾਲ ਹੈ। ਇਹਦਾ ਇੱਕ ਛੰਤ ਉਹਦਾ ਜਸ ਕਰਨਾ ਹੈ ਵਾਹਿਗੁਰੂ ਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਤੋਂ ਹੀ ਸ਼ੁਰੂ ਹੁੰਦਾ ਹੈ। ਕੋਈ ਕੰਮ ਆਪਾਂ ਸ਼ੁਰੂ ਕਰੀਏ, ਇੱਕ ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੈ, ਦਸ, ਸੌ, ਹਜ਼ਾਰ, ਦਸ ਹਜ਼ਾਰ, ਲੱਖ, ਇੱਕ ਤੋਂ ਹੀ। ਇਹ ਸੰਸਾਰ ਇੱਕ ਤੋਂ ਹੀ ਪੈਦਾ ਹੋਇਆ, ਇੱਕ ਤੋਂ ਪੈਦਾ ਹੋ ਕੇ ਉਸ ਇੱਕ ਦੇ ਵਿੱਚ ਹੀ ਆਪਾਂ ਸਾਰਿਆਂ ਨੇ ਸਮਾ ਜਾਣਾ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇੱਕ ਹੀ ਅਨੇਕਤਾ ਹੈ, ਅਨੇਕਤਾ ਹੀ ਇੱਕ ਹੈ। ਇੱਕ ਦਾ ਹੀ ਇਹ ਸਾਰਾ ਸੰਸਾਰ, ਇੱਕ ਦਾ ਹੀ ਇਹ ਸਾਰਾ ਚਾਨਣ ਹੈ। ਕੀਤਾ ਪਸਾਓ ਏਕੋ ਕੁਆਓ, ਤਿਸ ਤੇ ਹੋਏ ਲੱਖ ਦਰਿਆਓ। ਉਹ ਵਾਹਿਗੁਰੂ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਸੱਚਾ ਹੈ, ਗੁਰ ਚੇਤਨ ਪ੍ਰਸਾਦ ਆਨੰਦ ਰੂਪ ਹੈ।
ਕਾਇਆ ਕੂੜ ਵਿਗਾੜ ਕਾਹੇ ਨਾਈਐ।
ਸਤਿਗੁਰੂ ਪਾਤਸ਼ਾਹ ਕਹਿੰਦੇ ਵੇ ਧਿਆਨ ਬਖਸ਼ੋ, ਸਤਿਗੁਰੂ ਕਹਿੰਦੇ ਕਾਇਆ, ਹੁਣ ਕਾਇਆ ਕੀ ਹੈ? ਕਾਇਆ ਜਿਹੜੇ ਆਪਾਂ ਲੋਕ ਹਾਂ ਪੰਜਾਬ ਦੇ, ਬੜੀ ਛੇਤੀ ਸਮਝਦੇ ਹਾਂ ਕਾਇਆ। ਸਾਨੂੰ ਪਤਾ ਕਾਇਆ ਸਰੀਰ ਨੂੰ ਆਖਦੇ, ਕਾਇਆ ਸਾਡੇ ਜਿਹੜੇ ਪਿੰਡਾਂ ਦੇ ਲੋਕ ਜਿਨ੍ਹਾਂ ਨੂੰ ਅੱਖਰਾਂ ਦਾ ਗਿਆਨ ਵੀ ਨਹੀਂ, ਉਹਨਾਂ ਨੂੰ ਵੀ ਪਤਾ ਵੀ ਕਾਇਆ। ਗੁਰਬਾਣੀ ਦੇ ਅੰਦਰ ਵੀ ਭਗਤ ਪੀਪਾ ਜੀ ਨੇ ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਈ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜਤੇ, ਨਮ ਨਿਧ ਪਾਈ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਰਣਵੈ ਪਰਮ ਤੱਤ ਹੈ, ਸਤਿਗੁਰੂ ਹੋਏ ਲਿਖਾਵੈ। ਕਾਇਆ ਦਾ ਅਰਥ ਹੋ ਗਿਆ ਸਰੀਰ, ਅਤੇ ਸਰੀਰ ਵਿੱਚ ਕੀ ਹੈ? ਸਰੀਰ ਕਿਹਨੇ ਬਖਸ਼ਿਆ? ਸਰੀਰ ਬਖਸ਼ਿਆ ਅਕਾਲ ਪੁਰਖ ਨੇ। ਸਰੀਰ ਦੇ ਅੰਗ ਕਿਹਨੇ ਬਣਾਏ? ਅਕਾਲ ਪੁਰਖ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਇਹ ਸਰੀਰ ਦੇ ਅੰਗ, ਸਰੀਰ ਦੇ ਫੰਕਸ਼ਨ ਉਸ ਵਾਹਿਗੁਰੂ ਨੇ ਬਣਾਏ। ਕੰਨ ਵੀ ਉਹਨੇ ਬਣਾਏ, ਅੱਖਾਂ ਵੀ ਉਹਨੇ ਬਣਾਈਆਂ, ਨੱਕ ਵੀ ਉਹਨੇ ਬਣਾਇਆ, ਹੱਥ ਵੀ ਉਹਨੇ ਬਣਾਏ, ਪੈਰ ਵੀ ਉਹਨੇ ਬਣਾਏ। ਹੁਣ ਜਦੋਂ ਗੁਰਬਾਣੀ ਆਪਾਂ ਨੂੰ ਸਮਝਾਏ ਫਿਰ ਬੰਦਾ ਕਿਤੇ ਧਿਆਨ ਦਿੰਦਾ ਹੱਥਾਂ ਪੈਰਾਂ ਵੱਲ, ਉਂਝ ਬੰਦਾ ਧਿਆਨ ਨਹੀਂ ਦਿੰਦਾ। ਇਹ ਸਾਰਾ ਕੁਝ ਵਾਹਿਗੁਰੂ ਨੇ ਲਾਇਆ ਹੈ। ਜੀਵ ਜੈਸੇ ਕਾਤੀ ਤੀਸ ਬੱਤੀਸ ਹੈ, ਜੀਵ 32 ਦੰਦਾਂ ਦੇ ਅੰਦਰ ਲਾਈ ਹੈ ਅਤੇ ਪਾਤਸ਼ਾਹ ਕਹਿੰਦੇ ਉਂਝ ਬੰਦਾ ਯਾਦ ਕਰਦਾ, ਪਤਾ ਲੱਗਦਾ। ਜਿਨ ਜੇਵਾ ਦਿੱਤੀ ਬੋਲੇ ਤਾਤ, ਇਹ ਤਾੜ ਤਾੜ ਬੋਲਦੀ ਹੈ ਜ਼ਬਾਨ, ਪਰ ਸਤਿਗੁਰੂ ਕਹਿੰਦੇ ਧਿਆਨ ਨਹੀਂ ਬੰਦੇ ਨੂੰ, ਦੂਸਰਿਆਂ ਨੂੰ ਬੰਦਾ ਵੇਖਦਾ ਰਹਿੰਦਾ ਹੈ, ਦੂਸਰਿਆਂ ਦੇ ਔਗਣ ਵੇਖਦਾ ਰਹਿੰਦਾ ਹੈ। ਤੁਹਾਡੇ ਵਰਗੇ ਸਿਆਣੇ ਮਨੁੱਖ ਉਹ ਕਹਿੰਦੇ ਨਹੀਂ, ਆਪਣੇ ਆਪ ਨੂੰ ਵੇਖੀਏ। ਪਾਤਸ਼ਾਹ ਕਹਿੰਦੇ ਸਰੀਰ, ਅਤੇ ਹੁਣੇ ਹੀ ਆਪਾਂ ਪੜ੍ਹ ਕੇ ਆਏ ਹਾਂ ਸਾਰੇ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹਨੇ ਤੇਰਾ ਰਚਨ ਰਚਿਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਜਿਹਨੇ ਮਿਲ ਮਾਤ ਪਿਤਾ ਪਿੰਡ ਕਮਾਇਆ। ਇਹ ਸਤਿਗੁਰੂ ਨੇ ਜਿਹਨੇ ਸਰੀਰ ਬਖਸ਼ਿਆ ਹੈ, ਅਤੇ ਕਾਹਦੇ ਵਾਸਤੇ ਬਖਸ਼ਿਆ ਜੀ? ਇਹ ਸਰੀਰ, ਸਰੀਰ 'ਤੇ ਨਾਮ ਜਪਣ ਵਾਸਤੇ ਦਿੱਤਾ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਅੱਜ ਦੇ ਹੁਕਮਨਾਮੇ ਵਿੱਚ, ਕਾਇਆ ਸਰੀਰ ਦਿੱਤਾ ਸੀ ਵਾਹਿਗੁਰੂ ਨੇ ਸੱਚ ਵਾਸਤੇ, ਸੱਚ ਕਮਾਉਣ ਵਾਸਤੇ, ਸੱਚ ਬੋਲਣ ਵਾਸਤੇ, ਸੱਚ ਦਾ ਵਪਾਰ ਕਰਨ ਦੇ ਵਾਸਤੇ। ਸੱਚ ਵਪਾਰ ਕਰੋ ਵਪਾਰੀ, ਪਰ ਪਾਤਸ਼ਾਹ ਕਹਿੰਦੇ ਕਾਇਆ ਨੂੰ ਕਾਹਦੇ ਨਾਲ ਭਰ ਲਿਆ? ਕਾਇਆ ਨੂੰ ਤਾਂ ਆਪਾਂ ਭਰਨਾ ਸੀ ਨਾਮ ਨਾਲ। ਕਾਇਆ ਨੂੰ ਅਸੀਂ ਸੰਗਤ ਵੱਧ ਤੋਂ ਵੱਧ, ਜਿਸ ਤਰ੍ਹਾਂ ਆਪ ਜੀ ਕਰ ਰਹੇ ਹੋ, ਸੰਗਤ ਸੇਵਾ ਕਰਨੀ ਸੀ ਕਾਇਆ ਨਾਲ। ਪਰ ਪਾਤਸ਼ਾਹ ਕਹਿੰਦੇ ਕਾਇਆ ਕੂੜ ਵਿਗਾੜ, ਅਸੀਂ ਕੀ ਕੀਤਾ? ਕਾਇਆ ਦੇ ਨਾਲ ਕੂੜ ਝੂਠ ਬੋਲ ਬੋਲ ਕੇ ਅਤੇ ਇਹਨੂੰ ਵਿਗਾੜ ਲਿਆ, ਇਹਨੂੰ ਤਾਂ ਸਵਾਰਨਾ ਸੀ ਨਾ। ਪਾਤਸ਼ਾਹ ਕਹਿੰਦੇ ਕਾਇਆ ਨੂੰ ਸਵਾਰਨਾ ਸੀ, ਪਰ ਅਸੀਂ ਇਹਨੂੰ ਵਿਗਾੜ ਲਿਆ ਹੈ। ਵਿਗਾੜਿਆ ਕਾਹਦੇ ਨਾਲ ਹੈ? ਕੂੜ ਨਾਲ। ਇਹ ਹੈ ਹੀ ਸੰਸਾਰ ਕੂੜ ਹੈ ਪਾਤਸ਼ਾਹ ਜੀ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਮੀਆਂ, ਕੂੜ ਬੀਵੀ, ਖੱਪ ਹੋਏ ਕਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ। ਪਾਤਸ਼ਾਹ ਕਹਿੰਦੇ ਇਹ ਸੰਸਾਰ ਕੂੜ, ਅਤੇ ਕੂੜ ਦੇ ਨਾਲ ਅਸੀਂ ਜੁੜ ਗਏ, ਤਾਂ ਹੀ ਉਹ ਰੋਜ਼ ਪੜ੍ਹਦੇ ਹਾਂ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਪਾਤਸ਼ਾਹ ਕਹਿੰਦੇ ਕਾਇਆ ਨੂੰ ਅਸੀਂ ਕੂੜ ਝੂਠ ਬੋਲ ਬੋਲ ਕੇ, ਝੂਠ ਸੁਣ ਸੁਣ ਕੇ ਵਿਗਾੜ ਲਿਆ ਹੈ, ਅਤੇ ਫਿਰ ਆਪਾਂ ਆਹਨਿਆਂ ਚੱਲੀਏ ਹੁਣ ਕਿੱਥੇ? ਵੀ ਜਿਹੜੇ ਝੂਠ ਨਾਲ ਕਾਇਆ ਭਰ ਗਈ, ਅਤੇ ਨਹਾਈਏ ਕਿਤੇ ਜਾ ਕੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਸਾਹਿਬ ਵਿੱਚ ਨਹਾਈਏ। ਇਹ ਝੂਠ ਨਾਲ ਭਰੀ ਕਾਇਆ ਜਿਹੜੀ ਹੈ, ਜਿਹੜੀ ਪਾਪੀ ਹੋ ਗਈ ਹੈ, ਇਹ ਪਵਿੱਤਰ ਹੋਵੇ। ਚਲੀਏ ਚਲੀਏ ਸ਼੍ਰੀ ਤਰਨ ਤਾਰਨ ਸਾਹਿਬ ਨਹਾਈਏ, ਚੰਗੀ ਗੱਲ ਹੈ। ਚਲੀਏ ਸ਼੍ਰੀ ਮੁਕਤਸਰ ਸਾਹਿਬ ਨਹਾਈਏ, ਗੁਰੂ ਧਰਮ ਸਥਾਨਾਂ 'ਤੇ ਜਾਈਏ ਨਹਾਈਏ, ਚੰਗੀ ਗੱਲ ਹੈ। ਪਰ ਪਾਤਸ਼ਾਹ ਕਹਿੰਦੇ ਹੁਣ ਨਹਾਉਂਦਾ ਫਿਰਨਾ, ਪਰ ਮਹਾਰਾਜ ਕਹਿੰਦੇ ਕਾਇਆ ਕੂੜ ਵਿਗਾੜ, ਪਹਿਲਾਂ ਝੂਠ ਬੋਲ ਕੇ ਇਹਨੂੰ ਵਿਗਾੜ ਲਿਆ, ਕਾਹੇ ਨਹਾਈਐ? ਅਤੇ ਹੁਣ ਨਹਾਉਂਦਾ ਫਿਰਦਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਨਹਾਉਣ ਚੱਲੇ ਤੀਰਥੀ, ਤੀਰਥਾਂ 'ਤੇ ਬੰਦਾ ਕਿਉਂ ਜਾਂਦਾ? ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਆ ਸੋਹਰ। ਹੁਣ ਪਾਤਸ਼ਾਹ ਕਹਿੰਦੇ ਕਾਇਆਂ ਨੂੰ ਕੂੜ ਬੋਲ ਬੋਲ ਕੇ ਵਿਗਾੜ ਲਿਆ ਹੈ, ਕਾਹੇ ਨਹਾਈਆ ਇਹ ਬੰਦੇ, ਅਤੇ ਨਹਾਉਣ ਦੇ ਨਾਲ ਤਾਂ ਨਿਰੀ ਕਾਇਆ ਸ਼ੁੱਧ ਨਹੀਂ ਹੋਣੀ। ਬਾਹਰੋਂ ਨਹਾ ਕੇ ਭਾਵੇਂ ਸਤਿਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਬਖਸ਼ਿਆ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਪਰ ਪਾਤਸ਼ਾਹ ਕਹਿੰਦੇ ਇਹ ਕਾਇਆ ਨੂੰ ਕੂੜ ਬੋਲ ਬੋਲ ਕੇ ਵਿਗਾੜ ਲਿਆ ਹੈ।
ਨਾਤਾ ਸੋ ਪ੍ਰਵਾਣ ਸੱਚ ਕਮਾਈਆ।
ਹੁਣ ਨਾਤਾ ਕਿਹੜਾ ਪ੍ਰਵਾਣ ਹੈ? ਪੌੜੀ ਪੜ੍ਹ ਕੇ ਆਏ ਹਾਂ ਆਪਾਂ ਸਾਰੇ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ। ਉਂਝ ਆਪਾਂ ਉਦੋਂ ਕਾਹਲੀ ਹੁੰਦੀ ਹੈ ਜਾਂ ਅੱਖਰ ਅੱਖਾਂ ਨਾਲ ਗਿਣ ਜਾਂਦੇ ਹਾਂ ਜਾਂ ਮੂੰਹ ਨਾਲ ਅਰਥ ਨਹੀਂ ਵਿਚਾਰਦੇ, ਪਰ ਜਪਜੀ ਸਾਹਿਬ ਪੜ੍ਹ ਕੇ ਆਏ ਹਾਂ, ਸਤਿਗੁਰੂ ਕਹਿੰਦੇ ਦਾਤੇ ਹੇ ਅਕਾਲ ਪੁਰਖ ਵਾਹਿਗੁਰੂ ਤੀਰਥ ਨਾਵਾਂ, ਤੀਰਥਾਂ 'ਤੇ ਨਾਵਾਂ, ਨਹਾ ਕੇ ਜੇ ਤਿਸ ਭਾਵਾਂ, ਜੇ ਤੈਨੂੰ ਭਾ ਜਾਵਾਂ ਅਤੇ ਜੇ ਤੈਨੂੰ ਨਾ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ। ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਪਾਤਸ਼ਾਹ ਕਹਿੰਦੇ ਜੇ ਸਿੱਖਿਆ ਬੰਦਾ ਸੁਣ ਲਏ ਫਿਰ ਤਾਂ ਤੀਰਥ ਅੰਦਰ ਹੀ ਹੈ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇੱਥੇ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਮਨੁੱਖ, ਹੇ ਗੁਰੂ ਕੇ ਸਿੱਖੋ, ਨਾਤਾ ਸੋ ਪ੍ਰਵਾਣ, ਨਹਾਇਆ ਹੋਇਆ ਉਹ ਪ੍ਰਵਾਣ ਹੈ, ਸੱਚ ਕਮਾਈ ਹੈ। ਜੇ ਸੱਚ ਬੋਲੇ ਬੰਦਾ, ਸੱਚੇ ਨਾਮ ਦੀ ਕਮਾਈ ਕਰੇ, ਤੀਰਥ ਸੰਗਤ ਵਿੱਚ ਆ ਕੇ ਵੀ ਆਪ ਜੀ ਨਹਾ ਰਹੇ ਹੋ, ਸਰੋਵਰ ਸਾਹਿਬ ਵਿੱਚ ਵੀ ਨਹਾਤੇ ਹੋ, ਪ੍ਰਵਾਣ ਹੈ। ਦਰਬਾਰ ਸਾਹਿਬ ਅੰਦਰ ਬਹਿ ਕੇ ਬੰਦਾ ਕੀਰਤਨ ਸੁਣੇ, ਬਾਣੀ ਉਹਦੇ ਵਿੱਚ ਇਸ਼ਨਾਨ ਕਰੇ, ਫਿਰ ਮਨ ਦੀ ਮੈਲ ਉਤਰਦੀ ਹੈ। ਜੇ ਸੱਚ ਨੂੰ ਕਮਾਵਾਂਗੇ ਤਾਂ ਪਾਤਸ਼ਾਹ ਕਹਿਣ ਲੱਗੇ ਫਿਰ ਇਹ ਨਾਤਾ ਹੋਇਆ ਪ੍ਰਵਾਨ ਹੈ।
ਜਬ ਸੱਚ ਅੰਦਰ ਹੋਏ ਸੱਚਾ ਤਾਮ ਸੱਚਾ ਪਾਈਆ।
ਪਾਤਸ਼ਾਹ ਕਹਿਣ ਲੱਗੇ ਜਦੋਂ ਅੰਦਰ ਸੱਚੇ ਨਾਲ, ਜਬ ਸੱਚ ਅੰਦਰ ਹੋਏ ਸੱਚਾ, ਜੇ ਅੰਦਰ ਸੱਚਾ ਹੋਵੇਗਾ ਤਾਂ ਸੱਚਾ ਪਾਈਆ, ਸੱਚਾ ਨਾਮ ਹੋਵੇਗਾ ਫਿਰ। ਪਾਤਸ਼ਾਹ ਕਹਿੰਦੇ ਉਹ ਜੇ ਸੱਚੇ ਨਾਲ ਜੁੜਾਂਗੇ।
ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਆ।
ਕਈ ਵਾਰੀ ਬੰਦੇ ਦਾ ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ, ਮਨ ਸ਼ੁੱਧ ਨਹੀਂ ਹੁੰਦਾ, ਪਾਤਸ਼ਾਹ ਕਹਿਣ ਲੈ ਨਾਹੀ ਚੱਲ, ਮਨ ਸ਼ੁੱਧ ਨਹੀਂ ਬੋਲੀ ਚੱਲ। ਲਿਖੇ ਬਾਜੋ, ਸਤਿਗੁਰੂ ਕਹਿੰਦੇ ਅੰਦਰ ਲਿਖਣਾ ਹੈ, ਅਤੇ ਲਿਖਣਾ ਕਿਸ ਤਰ੍ਹਾਂ? ਸੁਰਤ ਨਾਲ। ਲਿਖੇ ਬਾਜੋ ਸੁਰਤ ਨਾਹੀ, ਜੇ ਚੰਗਾ ਦ੍ਰਿੜ, ਜਿਸ ਤਰ੍ਹਾਂ ਆਪਾਂ ਕਹਿੰਦੇ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ, ਉਹਨਾਂ ਨੇ ਮੂਲ ਮੰਤਰ ਦ੍ਰਿੜ ਕਰਾਇਆ ਹੈ, ਉਹਨਾਂ ਨੇ ਗੁਰ ਮੰਤਰ ਦ੍ਰਿੜ ਕਰਾਇਆ, ਇਹ ਸੰਗਤ ਵਿੱਚ ਤਾਂ ਆਉਂਦੇ ਹਾਂ ਵੀ ਨਾਮ ਦ੍ਰਿੜ ਰਹਿੰਦਾ ਸੁਰਤ ਦੇ ਵਿੱਚ, ਸੁਰਤ ਅਤੇ ਸ਼ਬਦ ਦੀ ਸਾਂਝ ਹੋ ਜਾਂਦੀ ਹੈ, ਤਾਂ ਆਉਂਦੇ ਹਾਂ ਰੋਜ਼ ਵੀ ਸੁਰਤ ਅਤੇ ਸ਼ਬਦ ਦੀ ਸਾਂਝ ਨਾ ਟੁੱਟੇ। ਪਾਤਸ਼ਾਹ ਕਹਿੰਦੇ ਜੇ ਅੰਦਰ ਲਿਖਿਆ ਨਹੀਂ, ਸੁਰਤੀ ਦੇ ਨਾਲ ਨਹੀਂ ਲਿਖਿਆ ਗਿਆ, ਬੋਲ ਬੋਲ ਗਵਾਈਆ, ਫਿਰ ਬੋਲਿਆ ਹੋਇਆ ਤਾਂ ਹਵਾ ਹੋ ਜਾਂਦਾ, ਉਹ ਗਵਾਉਣਾ ਹੈ।
ਜਿੱਥੇ ਜਾਏ ਬਹੀਆ ਭਲਾ ਕਹੀਆ, ਸੁਰਤ ਸ਼ਬਦ ਲਿਖਾਈਆ।
ਜਿੱਥੇ ਵੀ ਗੁਰੂ ਕਾ ਸਿੱਖ ਜਾਏ, ਜਿੱਥੇ ਜਾਏ ਬਹੀਆ, ਜਿੱਥੇ ਵੀ ਜਾ ਕੇ ਬੈਠਦਾ ਹੈ ਉੱਥੇ ਭਲਾ ਕਹੀਆ, ਵਾਹਿਗੁਰੂ ਭਲਾ ਹੈ, ਦਾਤਾ ਤੂੰ ਜੋ ਕਰ ਰਿਹਾ ਭਲਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਾਤਸ਼ਾਹ ਕਹਿੰਦੇ ਭਲਾ ਮੰਗਣਾ ਹੈ, ਆਪਣਾ ਭਲਾ ਸਭ ਕਾਹੂ ਮੰਗਣਾ। ਆਪਣਾ ਵੀ ਭਲਾ ਮੰਗੋ ਪਰ ਗੁਆਂਢੀਆਂ ਦਾ ਵੀ, ਸਾਰੇ ਨਗਰ ਦਾ, ਸਾਰੇ ਸ਼ਹਿਰ ਦਾ, ਸਭ ਦਾ ਭਲਾ ਮੰਗਦਾ ਗੁਰੂ ਦਾ ਸਿੱਖ। ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਸਦ ਮੰਗਣਾ। ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖ ਜਿੱਥੇ ਜਾ ਕੇ ਬਹਿੰਦੇ ਉੱਥੇ ਭਲਾ ਹੀ ਮੰਗਦੇ ਹਨ। ਜਿਹੜੇ ਘਰ ਆਏ ਹਾਂ ਇਹਨਾਂ ਦਾ ਭਲਾ ਹੋਵੇ, ਜਿੱਥੇ ਰਹਿੰਦੇ ਹਾਂ ਇਹਨਾਂ ਦਾ ਭਲਾ ਹੋਵੇ, ਜਿਨ੍ਹਾਂ ਦਾ ਕੁਝ ਖਾਧਾ ਹੈ ਇਹਨਾਂ ਦਾ ਭਲਾ ਹੋਵੇ। ਪਾਤਸ਼ਾਹ ਕਹਿੰਦੇ ਉਹ ਗੁਰੂ ਕਾ ਸਿੱਖ ਜਦੋਂ ਅੰਦਰ ਨਾਮ ਹੈ, ਜਿੱਥੇ ਜਾਏ ਬਹੀਆ ਭਲਾ ਕਹੀਏ, ਭਲਾ ਹੀ ਕਹਿਣਾ ਹੈ। ਸੁਰਤ ਸ਼ਬਦ ਲਿਖਾਈਏ, ਸੁਰਤੀ ਦੇ ਨਾਲ ਸ਼ਬਦ ਲਿਖਣਾ ਹੈ।
ਕਾਇਆ ਕੂੜ ਵਿਗਾੜ ਕਾਹੇ ਨਾਈਐ।
ਦੁਬਾਰਾ ਪਾਤਸ਼ਾਹ ਜੀ ਨੇ, ਸਤਿਗੁਰੂ ਕਹਿੰਦੇ ਕਾਇਆ ਇਹ ਸਰੀਰ ਨੂੰ ਕੂੜ ਬੋਲ ਕੇ ਭਰ ਲਿਆ, ਬੰਦੇ ਵਿਗਾੜ ਲਿਆ, ਕਾਹੇ ਨਾਈਐ, ਹੁਣ ਨਹਾਉਂਦਾ ਹੈ ਨਾਲ ਨਾਲ ਨਹੀਂ। ਪਾਤਸ਼ਾਹ ਕਹਿੰਦੇ ਨਾਮ ਅੰਦਰ ਅੰਦਰ ਨਾਮ ਜਾਏਗਾ ਅਤੇ ਤਾਂ ਭਲਾ ਹੋਵੇਗਾ।
ਤਾਂ ਮੈਂ ਕਹਿਆ ਕਹਿਣਾ ਜਾਂ ਤੁਝੇ ਕਹਾਇਆ।
ਹੁਣ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇਖੋ ਦੂਸਰਾ ਪਦ ਸ਼ੁਰੂ ਕਰਦੇ ਅਤੇ ਪਾਤਸ਼ਾਹ ਕਹਿੰਦੇ ਰੱਬਾ ਮੈਂ ਨਹੀਂ ਕੁਝ ਕਹਿ ਸਕਦਾ ਜਾਂ ਤੁਝੇ ਕਹਾਇਆ, ਤੁਸੀਂ ਮੇਰੇ ਤੋਂ ਕਹਾਉਂਦੇ ਹੋ ਤਾਂ ਮੈਂ ਕਹਿੰਦਾ ਹਾਂ। ਤਾਂ ਹੀ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਅਤੇ ਪਾਤਸ਼ਾਹ ਜੀ ਨੇ ਸਾਰਾ ਦਿਨ ਹੀ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਬੋਲੀ ਜਾਣਾ, ਬਾਣੀ ਬੋਲੀ ਜਾਣੀ। ਅਤੇ ਅੱਜ ਦੇ ਸ਼ਬਦ ਵਿੱਚ ਦਾਤਾ ਤਾਂ ਮੈਂ ਕਹਿਆ ਕਹਿਣ, ਤਾਂ ਮੈਂ ਕਿਹਾ ਹੈ ਜੇ ਤੁਝੇ ਕਹਾਇਆ, ਤੂੰ ਕਹਾਉਣਾ ਤਾਂ ਮੈਂ ਕੁਝ ਕਹਿੰਦਾ ਹਾਂ। ਸ਼ਾਮ ਨੂੰ ਵੀ ਆਪਾਂ ਪੜ੍ਹਦੇ ਜ਼ਰੂਰ ਹਾਂ, ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਰੱਬ। ਅਤੇ ਉਹਨੂੰ ਕਹਿਣ ਵਾਲੇ ਬੜੇ ਨੇ ਪਰ ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਹਿਣ ਵਾਲੇ ਤੇਰੇ ਵਿੱਚ ਸਮਾ ਜਾਂਦੇ ਨੇ। ਤੂੰ ਕਿਰਪਾ ਕਰਦੇ ਦਾਤਾ ਤਾਂ ਮੈਂ ਕਹਿੰਦਾ ਹਾਂ। ਆਪਾਂ ਵੀ ਕਈ ਵਾਰੀ ਆਖਦੇ ਹਾਂ, ਆਪਾਂ ਜਿੰਨੇ ਸਾਹਮਣੇ ਬੈਠੇ ਹੋ ਤੁਹਾਡੇ ਦੀਦਾਰ ਕਰੀਦੇ ਨੇ ਅੰਮ੍ਰਿਤ ਵੇਲੇ ਆਖੀਦਾ, ਇਹ ਰੋਜ਼ ਹੀ ਅੰਮ੍ਰਿਤ ਵੇਲੇ ਆਉਂਦੇ ਆ, ਰੋਜ਼ ਹੀ ਕਥਾ ਸੁਣਦੇ ਆ, ਰੋਜ਼ ਹੀ ਰਹਿ ਰਾਸ ਦੀ ਸੰਗਤ ਪੱਕੀ। ਪਰ ਗੁਰੂ ਕੇ ਸਿੱਖ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਆਪੇ ਹੀ ਤੂੰ ਕਰਾਉਣਾ ਅਤੇ ਕਰਦੇ ਹਾਂ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਮਹਾਰਾਜ ਮੈਂ ਜਪਣ ਜੋਗਾ ਨਹੀਂ, ਮੈਂ ਕਹਿਣ ਜੋਗਾ ਨਹੀਂ, ਤੂੰ ਕਹਾਉਣਾ ਹੈ ਤਾਂ ਮੈਂ ਕਹਿੰਦਾ ਹਾਂ।
ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਭਾਇਆ।
ਇਹ ਨਾਮ ਅੰਮ੍ਰਿਤ ਹੈ, ਇਹ ਮੇਰੇ ਮਨ ਨੂੰ ਭਾ ਗਿਆ। ਤਾਂ ਹੀ ਪਾਤਸ਼ਾਹ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਉਂ। ਕਿੱਡਾ ਔਖਾ ਹੈ ਜੀ ਇਸ ਕਲਯੁੱਗ ਦੇ ਵਿੱਚ ਉੱਠਣਾ, ਵੇਖੋ ਕਿੰਨਾ ਔਖਾ ਹੈ। ਅੰਮ੍ਰਿਤ ਵੇਲੇ ਕਿੰਨਾ ਔਖਾ ਹੈ, ਬੰਦੇ ਨੂੰ ਇਸ਼ਨਾਨ ਰੋਜ਼ ਕਰਦੇ ਹਾਂ ਪਰ ਕਿੰਨਾ ਔਖਾ ਹੈ। ਫਿਰ ਇਹ ਜੇ ਕਰ ਲਈਏ ਤਾਂ ਕਿੰਨਾ ਔਖਾ ਹੈ ਨਿਤਨੇਮ ਕਰਨਾ, ਬਾਣੀ ਪੜ੍ਹਨੀ ਕਿੰਨੀ ਔਖੀ ਹੈ। ਬੰਦੇ ਦਾ ਕਈ ਵਾਰੀ ਦਿਲ ਨਹੀਂ ਕਰਦਾ ਨਿਤਨੇਮ ਕਰਨ ਨੂੰ, ਹੁਣੇ ਪੜ੍ਹਦੇ ਹਾਂ ਹੁਣੇ ਪੜ੍ਹਦੇ ਹਾਂ। ਪਾਤਸ਼ਾਹ ਕਹਿੰਦੇ ਰੱਬਾ ਨਾਮ ਬੜਾ ਜਪਣਾ ਬੜਾ ਔਖਾ ਹੈ, ਇਹ ਅੰਮ੍ਰਿਤ ਹਰ ਕਾ ਨਾਮ ਇਹ ਮਨ ਨੂੰ ਪਾ ਗਿਆ ਤਾਂ ਤੇਰਾ ਨਾਮ ਜਪਦੇ ਹਾਂ।
ਨਾਮ ਮਿੱਠਾ ਮਨਹਿ ਲਾਗਾ ਦੁੱਖ ਡੇਰਾ ਢਾਹਿਆ।
ਜਦੋਂ ਨਾਮ ਮਿੱਠਾ ਲੱਗਣ ਲੱਗ ਜੇ ਬੰਦਾ ਬੋਲਦਾ ਹੀ ਰਹੇ ਵਾਹਿਗੁਰੂ 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 ਕਹਿਣ ਲੱਗੇ। ਜਦੋਂ ਨਾਮ ਮਨ ਨੂੰ ਮਿੱਠਾ ਲੱਗੇ ਫਿਰ ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ। ਦੁੱਖ ਡੇਰਾ ਢਾਇਆ, ਅੰਦਰੋਂ ਦੁੱਖਾਂ ਦਾ ਡੇਰਾ ਖਤਮ ਹੋ ਗਿਆ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਇਹ ਦੁੱਖਾਂ ਦਾ ਡੇਰਾ ਖਤਮ ਹੋ ਗਿਆ।
ਸੁਖ ਮਨ ਮਹਿ ਆਏ ਵਸਿਆ, ਜਾਮ ਤੈ ਫੁਰਮਾਇਆ।
ਸਤਿਗੁਰੂ ਜਦੋਂ ਤੁਸੀਂ ਫਰਮਾਨ ਕੀਤਾ, ਦੁੱਖਾਂ ਦਾ ਡੇਰਾ ਖਤਮ ਹੋ ਗਿਆ, ਮਨ ਵਿੱਚ ਆ ਕੇ ਸੁੱਖ ਵਸ ਗਿਆ। ਸੁੱਖ ਹੁਣ ਬੰਦਾ ਕਿੰਨਾ ਕੁ ਸੁਖੀ ਹੈ ਜੀ। ਬੰਦੇ ਨੂੰ ਹਰ ਟਾਈਮ ਦੁੱਖ ਹੀ ਚਿੰਬੜੇ ਰਹਿੰਦੇ, ਪਰਿਵਾਰ ਦੁੱਖ, ਘਰ ਦੁੱਖ, ਪਰ ਪਾਤਸ਼ਾਹ ਕਹਿੰਦੇ ਸੁਖ ਮਨ ਮੈਂ ਆਏ ਵਸਿਆ। ਮਨ ਦੇ ਵਿੱਚ ਆ ਕੇ ਸੁੱਖ ਵਸ ਜਾਂਦਾ ਜਦੋਂ ਤੇਰੀ ਕਿਰਪਾ ਹੋ ਜਾਂਦੀ ਹੈ।
ਨਦਰ ਤੁਧ ਅਰਦਾਸ ਮੇਰੀ, ਜਿਨ ਆਪ ਉਪਾਇਆ।
ਇਹ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦਾ ਲਾਇਆ, ਵੇਖੈਂ ਕੀਤਾ ਆਪਣਾ, ਕਰ ਕੁਦਰਤ ਪਾਸਾ ਟਾਲ ਜੀਓ। ਨਦਰ ਤੁਧ ਅਰਦਾਸ ਮੇਰੀ, ਅਰਦਾਸ ਆਪਾਂ ਸਾਰੇ ਕਰਦੇ ਹਾਂ, ਪਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ, ਦਾਤਾ ਮੈਂ ਤਾਂ ਅਰਦਾਸ ਹੀ ਕਰਦਾ ਹਾਂ, ਪਰ ਮੇਰੀ ਅਰਦਾਸ ਤਾਂ ਮਨਜ਼ੂਰ ਹੁੰਦੀ ਹੈ ਜਦੋਂ ਤੇਰੀ ਨਦਰ ਹੋਵੇ। ਨਦਰ ਤੇਰੀ ਹੋਵੇ ਤਾਂ ਮੇਰੀ ਅਰਦਾਸ ਮਨਜ਼ੂਰ ਹੁੰਦੀ ਹੈ।
ਜੋ ਤਾਂ ਮੈਂ ਕਹਿਆ ਕਹਿਣਾ, ਜਾਂ ਤੁਝੇ ਕਹਾਇਆ।
ਫਿਰ ਦੁਬਾਰਾ ਪੱਕਾ ਕਰਨ ਦੇ ਵਾਸਤੇ, ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ। ਸਤਿਗੁਰੂ ਤੁਸੀਂ ਕਹਾਉਂਦੇ ਹੋ ਤਾਂ ਮੈਂ ਕਹਿੰਦਾ ਹਾਂ, ਤੁਸੀਂ ਨਾਮ ਬੁਲਾਉਂਦੇ ਹੋ ਤਾਂ ਬੁਲਾਉਂਦਾ ਬੋਲਦਾ ਹਾਂ, ਤੁਸੀਂ ਪਾਤਸ਼ਾਹ ਪ੍ਰੇਰਨਾ ਬਖਸ਼ਦੇ ਹੋ ਤਾਂ ਇਹ ਨਾਮ ਜਪਿਆ ਜਾਂਦਾ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ।
ਵਾਰੀ, ਹੁਣ ਆਪਾਂ ਵਾਰੀ ਦੀ ਗੱਲ ਕਰਦੇ ਹਾਂ। ਜਦੋਂ ਕੋਈ ਚਲਾ ਜਾਂਦਾ ਫਿਰ ਆਖਦੇ ਹਾਂ ਵਾਰੀ ਹੈ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਉਹ ਹੁੰਦਾ ਵਾਰੀ, ਗਿਣਤੀ ਵੀ ਆਪਣੀ, ਵਾਰੀ ਅਨੁਸਾਰ ਬੰਦਾ ਚਲਾ ਜਾਂਦਾ। ਪਰ ਇੱਥੇ ਹੈ ਵਾਰੀ, ਕਿਹੜੀ ਵਾਰੀ? ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਾਜੈ ਕੇਵਲ ਨਾਮ। ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਦੀ ਵਾਰੀ ਹੈ, ਇਹ ਵਾਰੀ ਹੈ, ਪਰ ਵਾਰੀ ਇਹ ਜਿਹੜੀ ਹੈ ਇਹ ਤਾਂ ਬੜੀ ਵੱਡੀ ਹੈ, ਲਾਈਨ 84 ਲੱਖ ਜੋਨ ਦੀ। ਸਾਹਿਬ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਦਾਤਾ ਕਿ ਵਾਰੀ ਖਸਮ ਕਢਾਏ, ਖਸਮ ਉਹ ਮਾਲਕ, ਅਤੇ ਤੇਰੀ ਕਿਰਪਾ ਦੇ ਨਾਲ ਕਿਰਤ ਕਮਾਏ, ਕਿਰਤ ਕਮਾਵਣਾ। ਕਿਰਤ ਕੀ ਹੈ? ਮੱਥੇ 'ਤੇ ਉੱਤੇ ਲਿਖਿਆ ਹੋਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਪਾਤਸ਼ਾਹ ਜਦੋਂ ਤੇਰੀ ਕਿਰਪਾ ਹੁੰਦੀ ਹੈ ਅਤੇ ਇਹ ਕਿਰਤ ਕਮਾਵਣਾ, ਕਿ ਕਿਰਤ ਜਿਹੜਾ ਹੈ ਮੱਥੇ 'ਤੇ ਲਿਖਿਆ, ਜਿਹੜਾ ਅਸੀਂ ਕਮਾ ਰਹੇ ਹਾਂ, ਇਹਦੇ ਹਿਸਾਬ ਦੇ ਨਾਲ ਵਾਰੀ ਖਸਮ ਕਢਾਏ, ਕੱਢ ਲੈ। ਬੜੇ ਸ਼ਬਦ ਆਉਂਦੇ ਜਿਹੜੇ ਆਪਾਂ ਸੁਣਦੇ ਹਾਂ ਕਿ ਸਤਿਗੁਰੂ ਸੰਸਾਰ ਸਾਗਰ 'ਤੇ ਕੱਢ ਦੇ ਹਾਥੀਂ, ਇਹ ਸੰਸਾਰ ਸਮੁੰਦਰ ਹੈ, ਹੱਥ ਦੇ ਕੇ ਕੱਢ ਲੈ। ਅੰਨਾ ਖੂਹ ਹੈ, ਕੱਢ ਲੈ ਇਹਦੇ 'ਚੋਂ, ਪਾਤਸ਼ਾਹ ਕੱਢ ਲੈ। ਸਹਿ ਪਾਤਸ਼ਾਹ ਜੀ ਕਰਦੇ ਦਾਤਾ ਇਹ ਵਾਰੀ ਹੈ, ਪਰ ਖਸਮ ਕਢਾਏ, ਤੁਸੀਂ ਕੱਢੋ।
ਮੰਦਾ ਕਿਸੇ ਨਾ ਆਖ ਝਗੜਾ ਪਾਵਣਾ।
ਮੰਦਾ ਕਿਸੇ ਨਾ ਆਖ, ਹੁਣ ਬੰਦਾ ਬੰਦੇ ਨੂੰ ਹੀ ਮੰਦਾ ਬੋਲਦਾ ਹੈ? ਸਤਿਗੁਰੂ ਕਹਿੰਦੇ ਨਹੀਂ, ਮੰਦਾ ਕਿਸੇ ਨਾ ਆਖ, ਕਿਸੇ ਨੂੰ ਮੰਦਾ ਨਾ ਬੋਲ, ਇੱਕ ਫਿੱਕਾ ਨਾ ਗਲਾਏ। ਗੁਰਬਾਣੀ ਵਾਰ ਵਾਰ ਸਾਨੂੰ ਕਹਿੰਦੀ ਹੈ ਮੰਦਾ ਨਹੀਂ ਬੋਲਣਾ, ਝਗੜਾ ਪਾਵਣਾ। ਮੰਦਾ ਬੋਲਾਂਗੇ ਤਾਂ ਝਗੜਾ ਪੈਂਦਾ, ਮੰਦਾ ਬੋਲਣ ਨਾਲ ਮਨੁੱਖ ਫਿੱਕਾ ਹੁੰਦਾ ਹੈ, ਇਹਦੇ ਅੰਦਰ ਝਗੜਾਲੂ ਬੈਠੇ ਨੇ, ਮਨ ਵੀ ਝਗੜਾ ਪਾਉਂਦਾ ਹੈ।
ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਣਾ।
ਕਈ ਵਾਰੀ ਬੰਦਾ ਰੱਬ ਨਾਲ ਵੀ ਝਗੜਦਾ, ਰੱਬ ਨਾਲ ਵੀ ਝਗੜਦਾ, ਦਾਤਾ ਤੂੰ ਇਹ ਕੀ ਕਰਤਾ ਮੇਰੇ ਨਾਲ, ਤੂੰ ਇਹ ਕੀ ਕਰਤਾ, ਰੱਬ ਨੂੰ ਉਲਾਂਭੇ ਦਿੰਦਾ ਰਹਿੰਦਾ। ਪਰ ਪਾਤਸ਼ਾਹ ਜੀ ਫਰਮਾਨ ਕਰਦੇ ਨਹੀਂ, ਉਹ ਜਿਹੜਾ ਦਾਤਾ ਹੈ ਉਹਦੇ ਨਾਲ ਝਗੜਾ ਨਹੀਂ ਪਾਉਣਾ, ਆਪ ਆਪ ਵਣਾ, ਆਪ ਆਪੇ ਨੂੰ ਵਜਾਉਣਾ ਕਰ।
ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੂ ਆਵਣਾ।
ਸੰਗਤ ਕਰ, ਰੱਬ ਦੀ ਸ਼ਰੀਕਾ ਨਾ ਕਰ ਰੱਬ ਨਾਲ, ਰੱਬ ਨਾਲ ਸ਼ਰੀਕਾ ਕਰੇਗਾ ਤਾਂ ਚੱਲੇਗਾ ਨਹੀਂ। ਜਾਏ ਕਿਆ ਰੂ ਆਵਣਾ। ਪਾਤਸ਼ਾਹ ਕਹਿੰਦੇ ਰੋਂਦਾ ਰਹਿੰਦਾ ਬੰਦਾ, ਵਾਕਈ ਹੀ ਜਨਮ ਲਿਆ ਅਤੇ ਰੋਂਦਿਆਂ ਨੇ, ਬੰਦੇ ਦਾ ਸੁਭਾਅ ਰੋਂਦਿਆਂ ਜਨਮ ਲਿਆ, ਰੋਂਦਾ ਹੀ ਰਹਿੰਦਾ ਸਾਰੀ ਉਮਰ ਅਤੇ ਰੋਂਦਿਆਂ ਹੀ ਚਲਾ ਜਾਂਦਾ। ਰੋਣਾ ਧੋਣਾ ਹੀ ਹੈ ਸੰਸਾਰ, ਇਹ ਰੋਂਦਾ ਹੀ ਰਹਿੰਦਾ। ਤਾਂ ਹੀ ਪਾਤਸ਼ਾਹ ਕਹਿਣ ਲੱਗੇ ਰੋ ਨਾ, ਰੋਂਦਿਆਂ ਹੀ ਰੋਂਦਿਆਂ ਧੋਂਦਿਆਂ ਜੀਵਨ ਬਤੀਤ ਨਾ ਕਰ।
ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਵਾਵਣਾ।
ਜੋ ਰੱਬ ਦੁੱਖ ਸੁੱਖ ਦੇਵੇ ਉਹ ਸਹਿ, ਗੁਰਸਿੱਖਾਂ ਨੇ ਸਹਿ, ਮਨੇ ਕਹਿਣਾ ਆਖ ਨਾਹੀ ਵਾਵਣਾ। ਆਖਣਾ ਰੱਬਾ ਜੋ ਤੂੰ ਕਰਦੈ ਠੀਕ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ, ਇਹ ਮੇਰਾ ਹੀ ਕਰਮ ਹੈ, ਇਹ ਮੈਂ ਭੋਗ ਰਿਹਾ ਹਾਂ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ।
ਇਹ ਵਾਰੀ ਹੈ ਉਸ ਮਾਲਕ ਨਾਲ ਜੁੜ ਅਤੇ ਵਾਰੀ ਚੋਂ ਬਾਹਰ ਨਿਕਲਣਾ ਕਰ।
ਸਭ ਉਪਾਈਆਂ ਆਪ ਆਪੇ ਨਦਰ ਕਰੇ।
ਹੁਣ ਸਾਰਿਆਂ ਨੂੰ ਰੱਬ ਨੇ ਪੈਦਾ ਕੀਤਾ ਹੈ, ਜਦੋਂ ਸਾਰਿਆਂ ਨੂੰ ਉਹਨੇ ਪੈਦਾ ਕੀਤਾ ਅਤੇ ਉਹਦੀ ਨਦਰ ਵੀ ਸਾਰਿਆਂ 'ਤੇ ਹੈ। ਸੀਟੀ ਤੇ ਕੁੰਚਰ ਅਸਥੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦੀ ਨਦਰ ਹੈ ਅਤੇ ਸਾਰਿਆਂ ਦੇ ਉੱਤੇ ਉਹਦੀ ਨਦਰ ਹੈ।
ਕੌੜਾ ਕੋਈ ਨਾ ਮੰਗੈ ਮਿੱਠਾ ਸਭ ਮੰਗੈ।
ਕੌੜਾ ਕੋਈ ਨਾ ਮੰਗੈ। ਹੁਣ ਕੌੜਾ ਕੀ ਹੈ ਜੀ? ਕੌੜੀ ਚੀਜ਼ ਕੀ ਹੈ? ਦੁੱਖ। ਦੁੱਖ ਕੋਈ ਵੀ ਨਹੀਂ ਮੰਗਦਾ। ਅਸੀਂ ਤਾਬਿਆ ਬੈਠੇ ਹੁੰਦੇ ਹਾਂ, ਜਿਹੜਾ ਆਉਂਦਾ ਹੈ ਜੀ ਅਰਦਾਸ ਕਰੋ ਸਾਨੂੰ ਸੁੱਖ ਮਿਲਣ, ਪਦਾਰਥ ਮਿਲਣ, ਪੁੱਤਰ ਵੀ ਮਿੱਠਾ, ਸੰਸਾਰ ਦੇ ਮੋਹ ਮਾਇਆ ਮਿੱਠੀ। ਪਰ ਪਾਤਸ਼ਾਹ ਕਹਿੰਦੇ ਕੌੜਾ ਕੋਈ ਨਾ ਮੰਗੈ, ਦੁੱਖ ਕੋਈ ਨਹੀਂ ਮੰਗਦਾ, ਮਿੱਠਾ ਸਭ ਮੰਗੈ। ਮਿੱਠਾ ਕੀ ਹੈ? ਸੁੱਖ। ਹਰ ਇੱਕ ਬੰਦਾ ਸੁੱਖ ਮੰਗਦਾ ਹੈ।
ਸਭ ਕੋਈ ਮਿੱਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ।
ਮੰਗਦਾ ਬੰਦਾ ਮਿੱਠਾ ਹੈ, ਮੰਗਦਾ ਸੁੱਖ ਹੈ, ਪਰ ਰੱਬ ਜੋ ਬੰਦਾ ਮੰਗਦਾ ਉਹ ਕਹਿੰਦਾ ਕੋਈ ਨਹੀਂ, ਜੋ ਰੱਬ ਨੂੰ ਭਾਉਂਦਾ ਉਹ ਦਿੰਦਾ ਹੈ।
ਕਿਸ਼ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸਮਸਰੇ।
ਕਹਿਣ ਲੱਗੇ ਪੁੰਨ ਕਰਨਾ, ਦਾਨ ਕਰਨਾ ਚੰਗੀ ਗੱਲ ਹੈ, ਪਰ ਨਾਮ ਤੁਲ ਨਾ ਸਮਸਰੇ, ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ।
ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ।
ਨਾਮ ਦੇ ਬਰਾਬਰ ਕੁਝ ਨਹੀਂ। ਤਾਂ ਹੀ ਪਾਤਸ਼ਾਹ ਨੇ ਇੱਥੋਂ ਤੱਕ ਦੱਸਿਆ ਵੀ ਗੁਰੂ ਕਾ ਸਿੱਖ ਪੁੰਨ ਵੀ ਕਰਦਾ, ਦਾਨ ਵੀ ਕਰਦਾ ਹੈ, ਪਰ ਸਾਰਿਆਂ ਤੋਂ ਵੱਡਾ ਨਾਮ ਹੈ। ਕਿੰਨਿਆਂ ਕੁ ਨੂੰ ਬੰਦਾ ਪੁੰਨ ਕਰੇਗਾ, ਕਿੰਨਿਆਂ ਕੁ ਨੂੰ ਦਾਨ ਦੇਵੇਗਾ, ਪਰ ਹਜ਼ੂਰ ਕਹਿੰਦੇ ਬਾਣੀ ਪੜ ਕਰੋੜਾਂ ਪੁੰਨ ਲੱਗਣਗੇ। ਕੋਟ ਪੁੰਨ ਸੁਣ ਹਰ ਕੀ ਬਾਣੀ, ਹਰੀ ਦੀ ਬਾਣੀ ਸੁਣ ਰਹੇ ਹੋ ਕਰੋੜਾਂ ਪੁੰਨ ਲੱਗ ਰਹੇ। ਕੋਟ ਫਲਾ ਗੁਰ ਤੇ ਵਿਦ ਜਾਣੀ, ਕਰੋੜਾਂ ਫਲ ਮਿਲਣਗੇ ਗੁਰੂ ਕੋਲ ਬੈਠੇਗਾ। ਪਾਤਸ਼ਾਹ ਜੀ ਕਹਿੰਦੇ ਪੁੰਨ ਵੀ ਕਰ ਦਾਨ ਵੀ ਕਰ, ਪਰ ਨਾਮ ਦੇ ਬਰਾਬਰ ਕੁਝ ਨਹੀਂ। ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ, ਨਾਮ ਮਿੱਠਾ ਹੈ। ਤਾਂ ਹੀ ਪਾਤਸ਼ਾਹ ਜੀ ਨੇ ਬਾਬਾ ਫਰੀਦ ਸਾਹਿਬ ਵਰਗਿਆਂ ਨੇ ਆਖਿਆ, ਦਾਤਾ ਮਾਂ ਮੇਰੀ ਚੰਗੀ ਜਿਹੜੀ ਕਦੀ ਮੈਨੂੰ ਸ਼ੱਕਰ ਦਿੰਦੀ, ਖੰਡ ਦਿੰਦੀ, ਨਵਾਤ ਮਿਸ਼ਰੀ ਦਿੰਦੀ, ਗੁੜ ਖਵਾਉਂਦੀ, ਮਾਂ ਤੂੰ ਚੰਗੀ ਹੈ, ਪਰ ਸਾਰਿਆਂ ਤੋਂ ਮਿੱਠਾ ਨਾਮ ਹੈ ਫਰੀਦਾ। ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓਂ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਪਰ ਵਾਹਿਗੁਰੂ ਦਾ ਨਾਮ ਸਾਰਿਆਂ ਤੋਂ ਵੱਡਾ ਹੈ। ਇਸ ਤਰ੍ਹਾਂ ਹੀ ਇੱਥੇ ਪੁੰਨ ਦਾਨ ਕਰਨਾ ਚੰਗੀ ਗੱਲ ਹੈ, ਪਰ ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਜਪੈ ਜਨ ਕੋਏ। ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ, ਨਾਮ ਤੁਲ ਨਾ ਸਮਸਰੇ, ਨਾਨਕਾ ਜਿਨ ਨਾਮ ਮਿਲਿਆ। ਹੁਣ ਨਾਮ ਕਿਹਨਾਂ ਨੂੰ ਮਿਲਦਾ? ਜਿਹੜੇ ਮੰਗਦੇ ਤੁਹਾਡੇ ਵਰਗੇ, ਵਾਹਿਗੁਰੂ ਨਾਮ ਦਿਓ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਵਾਹਿਗੁਰੂ ਮੈਨੂੰ ਬੜਾ ਚਾਅ ਹੈ ਨਾਮ ਜਪਣ ਦਾ। ਪਰ ਇਸੇ ਹੀ ਸਤਿਗੁਰਾਂ ਨੇ ਆਖਿਆ, ਦਾਤਾ ਕੀ ਮੰਗਾਂ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਮੈਨੂੰ ਨਾਮ ਦੇ ਦਿਓ। ਜਿਨ੍ਹਾਂ ਕੋਲ ਨਾਮ ਹੈ
ਸਭ ਉਪਾਇਨ ਆਪ ਆਪੇ ਨਦਰ ਕਰੇ।
ਕਰਮ ਹੋਆ ਧੁਰ ਕਦੇ, ਕਰਮ ਦਾ ਅਰਥ ਹੈ ਇੱਥੇ ਬਖਸ਼ਿਸ਼। ਕਹਿਣ ਲੱਗੇ ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਧੁਰ ਤੋਂ ਨਾਮ ਮਿਲਦਾ। ਧੁਰ ਤੋਂ, ਧੁਰ ਤੋਂ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਨਾਮ ਲੈ ਕੇ ਆਏ। ਨੌਨਿਦ ਨਾਮ ਗਰੀਬੀ ਪਾਈ, ਨਾਮ ਸਾਨੂੰ ਆ ਕੇ ਬਖਸ਼ਿਆ। ਪਾਤਸ਼ਾਹ ਕਹਿਣ ਲੱਗੇ ਸਭ ਉਪਾਈਆਂ ਆਪ, ਸਾਰਿਆਂ ਨੂੰ ਵਾਹਿਗੁਰੂ ਤੂੰ ਆਪ ਹੀ ਪੈਦਾ ਕੀਤਾ ਹੈ, ਅਤੇ ਆਪ ਜਿਨ੍ਹਾਂ ਨੂੰ ਤੂੰ ਪੈਦਾ ਕੀਤਾ ਹੈ ਆਪੇ ਨਦਰ ਕਰੇ, ਸਾਰਿਆਂ ਦੇ ਉੱਤੇ ਤੇਰੀ ਬਖਸ਼ਿਸ਼ ਹੈ, ਸਾਰਿਆਂ ਦੇ ਉੱਤੇ ਤੇਰੀ ਰਹਿਮਤ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਆਏ ਹੋ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਬੜੀ ਖੁਸ਼ੀ ਹੁੰਦੀ ਹੈ। ਰੋਜ਼ ਆਪ ਜੀ, ਜਦੋਂ ਤੋਂ ਕਥਾ ਸ਼ੁਰੂ ਹੋਈ ਉਦੋਂ ਤੋਂ ਕਈ ਸਰੀਰ ਜਿਹੜੇ ਰੋਜ਼ ਪੱਕੇ ਹੀ ਆ ਰਹੇ ਹੋ, ਬਾਹਰ ਤਾਂ ਸੰਗਤ ਦੇਸ਼ਾਂ ਵਿਦੇਸ਼ਾਂ ਤੱਕ ਸੁਣਦੀ ਹੈ, ਪਰ ਮੈਂ ਫਿਰ ਬੇਨਤੀ ਕਰਾਂ, ਸੰਗਤ ਭਾਵੇਂ ਬਹੁਤ ਹੁੰਦੀ ਹੈ ਪਰ ਜਿਹੜੇ ਅੰਮ੍ਰਿਤਸਰ ਨਿਵਾਸੀ ਹਨ, ਸ਼ਹਿਰ ਦੇ ਵਾਸੀ, ਉਹ ਵੱਧ ਤੋਂ ਵੱਧ ਭਾਵੇਂ ਘਰ ਵਿੱਚ PTC ਰਾਹੀਂ ਆਪ ਜੀ ਸੁਣਦੇ ਹੋ, ਪਰ ਸੰਗਤ ਵਿੱਚ ਆ ਕੇ ਚੋਖਾ ਲਾਭ ਮਿਲਦਾ। ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਸੀ ਕਿਸੇ ਨੇ, ਪਾਤਸ਼ਾਹ ਸੰਗਤ ਵਿੱਚ ਨਾਮ ਜਪਣਾ ਚਾਹੀਦਾ ਕਿ ਘਰ ਬਹਿ ਕੇ ਜਪਣਾ ਚਾਹੀਦਾ? ਸਤਿਗੁਰੂ ਕਹਿਣ ਲੱਗੇ ਜਿਹੜਾ ਦਰਖਤ ਨਦੀ ਦੇ ਕਿਨਾਰੇ ਹੋਵੇ ਉਹਨੂੰ ਥੱਲਿਓਂ ਪਾਣੀ ਤਾਂ ਮਿਲੀ ਜਾਂਦਾ, ਪਰ ਤਾਂ ਵੀ ਉੱਤੋਂ ਘੱਟਾ ਪਈ ਜਾਂਦਾ, ਜਾਲਾ ਲੱਗ ਜਾਂਦਾ, ਪੱਤੇ ਉਹਦੇ ਗੰਦੇ ਹੋ ਜਾਂਦੇ। ਭਾਵੇਂ ਪਾਣੀ ਥੱਲਿਓਂ ਮਿਲਦਾ, ਉਹਨੂੰ ਹਰਿਆ ਪੈਰਾ ਰਹਿੰਦਾ, ਪਰ ਜਦੋਂ ਉੱਤੋਂ ਬਰਸਾਤ ਹੁੰਦੀ ਹੈ ਫਿਰ ਉਹਦੇ ਪੱਤੇ ਧੋਤੇ ਜਾਂਦੇ, ਫਿਰ ਉਹਦਾ ਜਾਲਾ ਖਤਮ ਹੋ ਜਾਂਦਾ। ਇਸੇ ਤਰ੍ਹਾਂ ਘਰ ਬੈਠ ਕੇ ਨਾਮ ਜਪਣਾ ਇੰਜ ਹੈ ਜਿਸ ਤਰ੍ਹਾਂ ਦਰਿਆ ਦੇ ਕੰਢੇ 'ਤੇ ਦਰਖਤ ਹੋਵੇ, ਪਰ ਸੰਗਤ ਵਿੱਚ ਆ ਕੇ ਬੈਠ ਕੇ ਨਾਮ ਜਪਣਾ ਇੰਜ ਹੈ ਜਿਸ ਤਰ੍ਹਾਂ ਉੱਤਰੋਂ ਬੱਦਲ ਪੈਂਦਾ ਅਤੇ ਸਾਰਾ ਕੁਝ ਧੋਤਾ ਜਾਂਦਾ ਹੈ। ਸੰਗਤ ਵਿੱਚ ਆ ਕੇ ਨਾਮ ਜਪਣ ਬਹੁਤ ਵੱਡਾ ਫਲ ਹੈ। ਸੰਗਤ ਕਾ ਗੁਣ ਬਹੁ ਅਧਿਕਾਈ, ਪੜ ਸੂਆ ਗਣ ਕੋ ਉਧਾਰੇ। ਤੋ ਸਤਿਗੁਰੂ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਆਪ ਜੀ ਬਹੁਤ ਵੱਡਾ ਲਾਭ ਲੈ ਰਹੇ ਹੋ, ਹੋਰ ਵੱਧ ਤੋਂ ਵੱਧ ਲਾਭ ਲਓ। ਭੁੱਲਾਂ ਝੁੱਕਾਂ ਦੀ ਖਿਮਾ ਜੀ,
ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ,
ਸਭ ਉਪਾਈਨ ਆਪ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।